ਮਿੰਟਗੁਮਰੀ ਸਮਾਗਮ 1945 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਗੁਰਪੁਰਬ ਕੱਤਕ ਪੁੰਨਿਆ ਦਾ ਮਿੰਟਗੁਮਰੀ ਵਿਖੇ ਭਾਈ ਸਾਹਿਬ ਜੀ ਦੇ ਭਤੀਜ ਭਾਈ ਸੱਜਣ ਸਿੰਘ ਜੀ ਦੇ ਗ੍ਰਹਿ ਵਿੱਚ ਰੱਖਿਆ ਗਿਆ। ਪੰਜਾਬ ਭਰ ਚੋਂ ਗੁਰੂ ਪਿਆਰੇ ਨਾਮ ਰਸੀਏ ਗੁਰਸਿੱਖ ਵੀਰ ਭੈਣਾਂ ਭੰਵਰਿਆਂ ਵਾਂਗ ਆ ਜੁੜੇ। ਗੁਰਪੁਰਬ ਤੋਂ 2 ਦਿਨ ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭਾਈ ਸਾਹਿਬ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ। ਭਾਈ ਸਾਹਿਬ ਜੀ 2 ਕੁ ਘੰਟੇ ਅਨੁਪਮ ਰੰਗਾਂ ਤਰੰਗਾਂ ਵਿੱਚ ਰਸ ਲੀਣਾ ਕੀਰਤਨ ਕਰਦੇ ਹੋਏ ਬੇਖੁਦ ਹੋ ਰਹੇ ਸਨ। ਪ੍ਰੇਮ ਬਾਣੀ ਦੇ ਬਾਣ ਅਣਿਆਲੇ ਅਣੀਆਂ ਵਾਂਗ ਹਿਰਦਿਆਂ ਵਿੱਚ ਖੁੱਭਦੇ ਜਾਂਦੇ ਸਨ। ਉਪਰੰਤ ਬਿਰਹੋਂ ਬੈਰਾਗ ਬੇਦੀ ਇੱਕ ਨਵਜੋਬਨੀ ਬੀਬੀ ਨੂੰ ਸੱਦ ਪਈ। ਬੀਬੀ ਦੀਆਂ ਅੱਖਾਂ ਟਟਾਰੇ ਲੱਗੀਆਂ ਹੋਈਆਂ ਅਤੇ ਕੀਰਤਨ ਸਮੇਂ ਉਸਦਾ ਸੀਸ ਆਕਾਸ਼ ਵੱਲ, ਹਿਰਦੇ ਵਿੱਚੋਂ ਐਸੀ ਦਿਲ ਚੀਰਵੀਂ ਹੂਕ ਨਾਲ ਇਹ ਤੁੱਕਾਂ ਗੂੰਜੀਆਂ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਕਿ ਗੁਰਬਚਨਾਂ ਦੇ ਤੀਰ ਗੁਰੂ ਪਿਆਰਿਆਂ ਦੇ ਅੰਦਰਲੇ ਨੂੰ ਵਿੰਨ ਗਏ। ਉਸ ਸਮੇਂ ਬੀਬੀ ਦੀ ਦਸ਼ਾ ਇਹ ਸੀ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹਿ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ ਰਹਾਉ। ਉਹ ਬੀਬੀ ਆਪ ਲੋਟ ਪੋਟ ਹੋ ਰਹੀ ਸੀ ਅਤੇ ਸੰਗਤਾਂ ਤੇ ਵੀ ਇਹ ਦਸ਼ਾ ਤਾਰੀ ਸੀ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਅਖੰਡ ਪਾਠ ਆਰੰਭ ਹੋ ਗਿਆ ਅਤੇ ਰੰਗ ਰਤੜੇ ਗੁਰੂ ਕੇ ਲਾਲ ਫੁੱਲਾਂ ਦਾ ਆਨੰਦ ਮਾਣ ਰਹੇ ਭੌਰਿਆਂ ਵਾਂਗ ਗੁਰਬਾਣੀ ਦਾ ਆਨੰਦ ਪੁੰਚਦੇ ਰਹੇ। ਕੱਤਕ ਪੁੰਨਿਆ ਦੇ ਦਿਵਸ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਪਏ। ਉਪਰੰਤ ਆਸਾ ਦੇ ਵਾਰ ਦੇ ਕਲਾ ਕ੍ਰਿਸ਼ਮੀ ਕੀਰਤਨ ਦੇ ਪ੍ਰਵਾਹ ਚੱਲ ਪਏ। ਬਿਰਹੋਂ ਵਿਜੋਗੀ ਜੀੜੇ ਨਿਰੰਕਾਰੀ ਗੁਰੂ ਬਾਬੇ ਦੇ ਚਰਨਾਂ ਵਿੱਚ ਜੁੜੇ ਹੋਏ ਇਲਾਹੀ ਰੰਗਾਂ ਵਿੱਚ ਹਾਲੋਂ ਬੇਹਾਲ ਹੋ ਰਹੇ ਸਨ। ਇਹਨਾਂ ਮਰਜੀਵੜਿਆਂ ਵਿੱਚ ਹੀ ਇੱਕ ਗੁਰੂ ਚਰਨਾਂ ਦਾ ਭੌਰਾ ਭਾਈ ਪੂਰਨ ਸਿੰਘ ਭਾਈ ਸਾਹਿਬ ਜੀ ਦੇ ਸਨਮੁਖ ਬੈਠਾ ਆਨੰਦ ਮਖਮੂਰ ਹੋ ਰਿਹਾ ਸੀ। ਇਸ ਨੂੰ ਸੰਗੀ ਸਾਥੀ ਭਾਈ ਬਾਟਾ ਜੀ ਕਰਕੇ ਸੱਦੇ ਹੁੰਦੇ ਸਨ। ਇਹ ਇੱਕ ਡਰਾਈਵਰ ਸਿੰਘ ਸੀ ਅਤੇ ਮਿੰਟਗੁਮਰੀ ਆਰਫ ਵਾਲਾ ਰੋਡ ਤੇ ਗੱਡੀ ਚਲਾਉਂਦਾ ਸੀ। ਰੋਜ਼ ਦਿਨ ਚੜ੍ਹੇ ਸਵਾਰੀਆਂ ਦੇ ਨਾਲ ਉਸ ਪਾਸੇ ਦੀ ਡਾਕ ਲਿਜਾਣ ਦੀ ਵੀ ਇਸ ਦੀ ਡਿਊਟੀ ਹੁੰਦੀ ਸੀ। ਇਸ ਨੇ ਆਪਣੇ ਪਾਸ ਇੱਕ ਚੱਦਰ ਵਿੱਚ ਇੱਕ ਬਾਟਾ ਬੰਨਿਆ ਹੁੰਦਾ ਸੀ। ਜਲ ਜਾਂ ਹੋਰ ਜੋ ਵੀ ਵਸਤੂ ਛਕਣੀ ਹੁੰਦੀ ਇਸ ਬਾਟੇ ਵਿੱਚ ਪਾ ਕੇ ਛਕਣੀ। ਜਿਸ ਰੂਟ ਤੇ ਗੱਡੀ ਚਲਾਉਂਦੇ ਸਨ ਰਸਤੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਸੀ। ਘਰ ਵਾਲੇ ਪ੍ਰਸ਼ਾਦਾ ਲੈ ਕੇ ਰਸਤੇ ਵਿੱਚ ਖਲੋਤੇ ਹੁੰਦੇ। ਇਹਨਾਂ ਨੇ ਬਾਟੇ ਵਿੱਚ ਪ੍ਰਸ਼ਾਦਾ ਪਵਾ ਕੇ ਬੰਨ ਲੈਣਾ ਅਤੇ ਅਗਲੇ ਟਿਕਾਣੇ ਤੇ ਪੁੱਜ ਕੇ ਛੱਕ ਲੈਣਾ। ਦੱਸਿਆ ਜਾਂਦਾ ਹੈ ਕਿ ਇਹ ਆਪਣੀ ਬੱਸ ਵਿੱਚ ਰਾਤ ਨੂੰ ਘੰਟਿਆਂ ਬੱਧੀ ਡੰਡੇ ਨੂੰ ਪਕੜ ਕੇ ਬਾਣੀ ਪੜ੍ਹਦੇ ਤੇ ਅਭਿਆਸ ਕਰਦੇ ਰਹਿੰਦੇ ਸਨ। ਬਾਟਾ ਹਰ ਵਕਤ ਚੱਦਰ ਵਿੱਚ ਵਲੇਟ ਕੇ ਨਾਲ ਰੱਖਣ ਕਰਕੇ ਇਹਨਾਂ ਨੂੰ ਭਾਈ ਬਾਟਾ ਜੀ ਕਰਕੇ ਸੱਦਿਆ ਜਾਂਦਾ ਸੀ। ਸੂਰਜ ਦੀਆਂ ਕਿਰਨਾਂ ਨਿਕਲੀਆਂ ਹੀ ਸਨ ਜੋ ਇਸ ਪ੍ਰੇਮੀ ਜੀਵੜੇ ਦੀ ਸਮਾਧੀ ਵੀ ਖੁੱਲ ਗਈ ਅਤੇ ਹੰਭਲਾ ਮਾਰ ਕੇ ਉੱਠ ਖਲੋਤਾ। ਨਾਲ ਹੀ ਭਾਈ ਸਾਹਿਬ ਜੀ ਦੀ ਦ੍ਰਿਸ਼ਟੀ ਵੀ ਇੱਧਰ ਪਈ ਅਤੇ ਇਸ਼ਾਰਾ ਹੋਇਆ ਕਿ ਬੈਠ ਜਾਓ। ਭਾਈ ਬਾਟਾ ਜੀ, ਡਾਕ ਪਹੁੰਚਾਉਣ ਦੀ ਡਿਊਟੀ ਹੈ ਜੀ, ਉਹ ਪਹੁੰਚਾਉਣੀ ਹੈ, ਕਹਿੰਦੇ ਹੋਏ ਸੰਗਤ ਨੂੰ ਛੱਡ ਕੇ ਅੱਡੇ ਤੇ ਪੁੱਜੇ। ਅੱਗੇ ਸਵਾਰੀਆਂ ਪੁੱਜੀਆਂ ਹੋਈਆਂ ਸਨ। ਆਪ ਨੇ ਡਾਕ ਲੈ ਕੇ ਗੱਡੀ ਸਟਾਰਟ ਕੀਤੀ ਤੇ ਤੁਰ ਪਏ। ਥੋੜਾ ਕੁ ਅੱਗੇ ਆਬਾਦੀ ਤੋਂ ਬਾਹਰ ਨਿਕਲੇ ਤਾਂ ਗੱਡੀ ਇੱਕ ਥਾਂ ਤੇ ਖੜੀ ਹੀ ਖੜ ਖੜ ਕਰੀ ਜਾਵੇ, ਪਰ ਅਗਾਂਹ ਵਧੇ ਨਾ। ਬਥੇਰਾ ਵੇਖਿਆ ਚਾਖਿਆ ਪਰ ਕੋਈ ਨੁਕਸ ਨਾ ਲੱਭਾ। ਪਿਛਲੇ ਪਾਸੇ ਮੁੜਨ ਲਈ ਗੱਡੀ ਸਟਾਰਟ ਕੀਤੀ ਤਾਂ ਪਿੱਛੇ ਨੂੰ ਤੁਰ ਪਵੇ, ਪਰ ਅੱਗੇ ਨੂੰ ਤੁਰਨ ਦਾ ਨਾਂ ਹੀ ਨਾ ਲਵੇ। ਸਮਝ ਗਏ ਕਿ ਇਹ ਕੋਈ ਖੇਡ ਵਰਤ ਰਹੀ ਹੈ। ਗੱਡੀ ਪਿਛਾਂ ਨੂੰ ਮੋੜੀ ਤੇ ਵਾਪਸ ਆਪਣੇ ਟਿਕਾਣੇ ਤੇ ਆ ਖੜੀ ਕੀਤੀ ਅਤੇ ਮੁੜ ਸੰਗਤ ਵਿੱਚ ਜਾ ਜੁੜੇ। ਹੋਲਾ ਮਹੱਲਾ। 1946 ਤੇ 1947 ਵਿੱਚ ਭਾਈ ਸਾਹਿਬ ਨੇ ਹੋਲੇ ਮਹੱਲੇ ਦਾ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ। ਭਾਈ ਸਾਹਿਬ ਜੀ ਦੀ ਗੁਰਦੁਆਰਾ ਕਮੇਟੀਆਂ ਨਾਲ ਘੱਟ ਹੀ ਬਣਦੀ ਸੀ, ਇਸ ਲਈ 1946 ਵਿੱਚ ਗੁਰਦੁਆਰਾ ਕੇਸਗੜ੍ਹ ਸਾਹਿਬ ਵਿੱਚ ਉੱਪਰਲੀ ਮੰਜ਼ਿਲ ਤੇ ਪ੍ਰਕਾਸ਼ ਅਸਥਾਨ ਦੇ ਪਿਛਲੇ ਪਾਸੇ ਖੁੱਲ੍ਹੀ ਪਰਿਕਰਮਾ ਵਿੱਚ ਸਵੇਰ ਦਾ ਦੀਵਾਨ ਸਜਿਆ। ਧੁੱਪ ਵਿੱਚ ਹੀ ਨਾਮ ਅੰਮ੍ਰਿਤ ਰਸ ਭੌਰੇ ਕੀਰਤਨ ਘੁੰਮਰਾਂ ਪਾਉਂਦੇ ਰਹੇ ਅਤੇ ਦਿਨ ਦੇ ਕੋਈ 3 ਕੁ ਵਜੇ ਭੋਗ ਪਿਆ। ਆਮ ਸੰਗਤਾਂ ਦਾ ਇਸ ਕੀਰਤਨ ਅਖਾੜੇ ਦੁਆਲੇ ਇੱਕ ਝੁਰਮਟ ਜਿਹਾ ਪਿਆ ਹੋਇਆ ਸੀ, ਜੋ ਕੀਰਤਨ ਲਟਬੋਰਿਆਂ ਦੀ ਬੇਹਬਲਤਾ ਦੀ ਖਿੱਚ ਕਾਰਨ ਧੁੱਪ ਵਿੱਚ ਹੀ ਖੜੀਆਂ ਖੜੋਤੀਆਂ ਅਸਚਰਜੋ ਅਸਚਰਜ ਹੋ ਰਹੀਆਂ ਸਨ। 1947 ਵਿੱਚ ਫੇਰ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਭਾਈ ਸਾਹਿਬ ਜੱਥੇ ਸਮੇਤ ਪੁੱਜੇ। ਗੁਰਦੁਆਰਾ ਕਮੇਟੀ ਵੱਲੋਂ ਰਿਹਾਇਸ਼ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਭਾਈ ਸਾਹਿਬ ਇੱਕ ਸਰਦਾਰ ਦੀ ਕੋਠੀ ਵਿੱਚ ਠਹਿਰੇ। ਇੱਕ ਸਵੇਰ ਦਾ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਪਰਲੇ ਛੱਤ ਤੇ ਪਿਛਲੇ ਪਾਸੇ ਹੀ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਆਰੰਭ ਹੋ ਚੁੱਕਾ ਸੀ। ਕੀਰਤਨ ਖਿੱਚਾਂ ਕਰਕੇ ਸੰਗਤਾਂ ਉੱਪਰ ਨੂੰ ਆ ਰਹੀਆਂ ਸਨ, ਜੋ ਇੱਕ ਸੇਵਾਦਾਰ ਨੇ ਭਾਈ ਸਾਹਿਬ ਨੂੰ ਆ ਕੇ ਬੇਨਤੀ ਕੀਤੀ ਕਿ ਜਥੇਦਾਰ ਸਾਹਿਬ ਕਹਿੰਦੇ ਹਨ ਕਿ ਆਪ ਜੀ ਥੱਲੇ ਆ ਕੇ ਦੀਵਾਨ ਸਜਾਓ ਜੀ। ਇਹ ਸੁਣ ਕੇ ਭਾਈ ਸਾਹਿਬ ਜੋਸ਼ ਵਿੱਚ ਆ ਕੇ ਬੋਲੇ, ਅਸਾਂ ਦੀਵਾਨ ਨਹੀਂ ਸਜਾਉਣੇ, ਅਸਾਂ ਅੰਮ੍ਰਿਤ ਰਸ ਅੰਦਰੋਂ ਕੱਢਣਾ ਹੈ। ਸੇਵਾਦਾਰ ਇਹ ਸੁਣ ਕੇ ਵਾਪਸ ਚਲਾ ਗਿਆ ਤੇ ਝਬਦੇ ਹੀ ਵਾਪਸ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਰਕੇ ਸਵਾਰਾ ਸਾਹਿਬ ਲੈ ਗਏ। ਭਾਈ ਸਾਹਿਬ ਉਸੇ ਰੰਗ ਵੇਗ ਵਿੱਚ ਹੀ ਕੀਰਤਨ ਕਰੀ ਚਲੇ ਗਏ। ਉਹਨਾਂ ਦਾ ਟੇਕ ਨਿਸ਼ਾਨਾ ਤਾਂ ਅੰਦਰ ਵਸ ਰਹੀ ਅਕਾਲੀ ਜੋਤ ਸੀ, ਸੋ ਕੀਰਤਨ ਚੜ੍ਹਦੀ ਕਲਾ ਦੀ ਰੌ ਵਿੱਚ ਹੀ ਜਾਰੀ ਰਿਹਾ। ਉਦੋਂ ਹੀ ਪਤਾ ਲੱਗਾ ਜਦੋਂ ਕਿ ਉਹ ਦੁਬਾਰਾ ਸਵਾਰਾ ਸਾਹਿਬ ਲਿਆ ਕੇ ਪ੍ਰਕਾਸ਼ ਕਰ ਗਏ। ਪ੍ਰਬੰਧਕਾਂ ਦੀ ਇਸ ਕੋਝੀ ਹਰਕਤ ਤੇ ਸੰਗਤਾਂ ਵਿੱਚ ਬੜਾ ਜੋਸ਼ ਵੀ ਉੱਠ ਰਿਹਾ ਸੀ ਅਤੇ ਹਾਸੀ ਵੀ ਆ ਰਹੀ ਸੀ। ਭਾਈ ਸਾਹਿਬ ਆਪਣੇ ਆਤਮ ਰੰਗਾਂ ਵਿੱਚ ਮਸਤੁਲ ਮਸਤ ਤੇ ਸਦਾ ਬੇਪਰਵਾਹ ਰਹਿੰਦੇ ਸਨ, ਕਿਸੇ ਐਰੇ ਗੈਰੇ ਦੀ ਈਨ ਨਹੀਂ ਸੀ ਮੰਨਦੇ। ਉਦੋਂ ਰੇਲ ਗੱਡੀ ਤਾਂ ਸਰਹੰਦ ਤੋਂ ਰੋਪੜ ਤੱਕ ਹੀ ਜਾਂਦੀ ਸੀ ਤੇ ਸੜਕ ਵੀ ਕੋਈ ਖਾਸ ਨਹੀਂ ਸੀ ਬਣੀ ਹੋਈ, ਉੱਗੜ ਦੁੱਗੜ ਹੀ ਵੱਟੇ ਜੋੜੇ ਹੋਏ ਹੁੰਦੇ ਸਨ। ਦੋਵੇਂ ਸਾਲ ਭਾਈ ਸਾਹਿਬ ਭਾਈ ਆਤਮਾ ਸਿੰਘ ਜੀ ਦੇ ਪ੍ਰਬੰਧ ਅਨੁਸਾਰ ਗੱਡਿਆਂ ਤੇ ਅਨੰਦਪੁਰ ਸਾਹਿਬ ਪੁੱਜਦੇ ਰਹੇ। ਗੱਡਿਆਂ ਵਿੱਚ ਵੀ ਕੀਰਤਨ ਜਾਰੀ ਰਹਿੰਦਾ ਸੀ। ਪੰਜਾਬ ਦੇ ਬਟਵਾਰੇ ਪਿੱਛੋਂ 1948-49 ਵਿੱਚ 2 ਸਾਲ ਭਾਈ ਸਾਹਿਬ ਜੱਥੇ ਸਮੇਤ ਪੌਂਟੇ ਸਾਹਿਬ ਹੋਲੇ ਮਹੱਲੇ ਤੇ ਜਾਂਦੇ ਰਹੇ। ਪੰਜਾ ਸਾਹਿਬ ਵਾਲੇ ਭਾਈ ਹਰਨਾਮ ਸਿੰਘ ਜੀ ਜੋ ਇੱਥੇ ਆ ਕੇ ਵਸੇ ਸਨ ਦੀ ਖਿੱਚ ਕਾਰਨ ਇਹ ਸਮਾਗਮ ਹੋਏ ਸਨ। ਪਹਿਲੇ ਸਾਲ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਹੀ ਸਾਰਾ ਸਮਾਗਮ ਹੋਇਆ ਅਤੇ ਰੈਣ ਸਬਾਈ ਕੀਰਤਨ ਕਵੀ ਦਰਬਾਰ ਅਸਥਾਨ ਤੇ ਜਮਨਾ ਦੇ ਕੰਢੇ ਹੋਇਆ। ਇਥੋਂ ਦੀ ਖਾਸ ਵਾਰਤਾ ਇੰਜ ਹੈ ਕਿ ਡਾਕਟਰ ਕਰਤਾਰ ਸਿੰਘ ਜੋ ਪਿੱਛੋਂ ਲਾਹੌਰ ਮਾਡਲ ਟਾਊਨ ਦਾ ਵਾਸੀ ਸੀ ਪਹਿਲਾਂ ਪਹਿਲ ਇੱਥੇ ਆਣ ਕੇ ਵਸਿਆ ਸੀ। ਉਹ ਮਨ ਵਿੱਚ ਕਈ ਸ਼ੰਕੇ ਲਈ ਬੈਠਾ ਸੀ ਅਤੇ ਚਾਹੁੰਦਾ ਸੀ ਕਿ ਕਿਤੇ ਇਕਾਂਤ ਵਿੱਚ ਭਾਈ ਸਾਹਿਬ ਨਾਲ ਬਚਨ ਬਿਲਾਸ ਕਰਕੇ ਆਪਣੇ ਸ਼ੰਕਿਆਂ ਦੀ ਨਿਵਰਤੀ ਕਰਾਵੇ, ਪਰ ਅਜਿਹਾ ਇਕਾਂਤ ਦਾ ਸਮਾਂ ਹੀ ਨਾ ਢੁੱਕ ਸਕਿਆ ਕਿਉਂਕਿ ਭਾਈ ਸਾਹਿਬ ਪਾਸ ਮਿਲਣ ਗਿਲਣ ਵਾਲਿਆਂ ਦੀ ਆਵਾਜਾਈ ਲੱਗੀ ਰਹੀ ਤੇ ਜਦ ਨੂੰ ਰੈਣ ਸੁਭਾਈ ਕੀਰਤਨ ਦਾ ਆਰੰਭਕ ਸ਼ਬਦ ਭਾਈ ਸਾਹਿਬ ਨੇ ਆਰੰਭ ਕਰ ਦਿੱਤਾ, ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ, ਮਾਝ ਮਹਲਾ ਪੰਜਵਾਂ ਦਿਨ ਰੈਣ। ਜਿਉਂ ਜਿਉਂ ਕੀਰਤਨ ਰਸ ਰੰਗ ਅਖਾੜਾ ਚੜ੍ਹਦੀ ਤੋਂ ਚੜ੍ਹਦੀ ਕਲਾ ਵਿੱਚ ਹੋ ਕੇ ਮਗੀ ਜਾਂਦਾ ਸੀ, ਤਿਉਂ ਤਿਉਂ ਉਹ ਡਾਕਟਰ ਭਾਈ ਕਰਤਾਰ ਸਿੰਘ ਆਪਣੇ ਅੰਦਰੋਂ ਹੀ ਸ਼ੰਕੇ ਨਿਵਰਤਣੀ ਉੱਠ ਰਹੀਆਂ ਲਹਿਰਾਂ ਸਦਕਾ ਅਡੋਲ ਬੈਠਾ ਮਗਨ ਹੋ ਰਿਹਾ ਸੀ। ਢਾਈ ਤਿੰਨ ਘੰਟੇ ਭਾਈ ਸਾਹਿਬ ਜੀ ਨੇ ਇਹ ਕੀਰਤਨ ਵਿਸਮਾਦੀ ਰੰਗ ਬੰਨੀ ਰੱਖਿਆ। ਫਿਰ ਜਦ ਯਕਾਯਕ ਭਾਈ ਸਾਹਿਬ ਜੀ ਨੇ ਵਾਜਾ ਬੰਦ ਕੀਤਾ ਤਾਂ ਉਹ ਡਾਕਟਰ ਚੌਂਕ ਉੱਠਿਆ, ਜੀ ਅਜੇ ਮੇਰੇ ਕੁਝ ਸ਼ੰਕੇ ਬਾਕੀ ਹਨ। ਤਾਂ ਭਾਈ ਸਾਹਿਬ ਜੀ ਨੇ ਕਿਹਾ, ਠਹਿਰੋ, ਅਤੇ ਬੀਬੀਆਂ ਨੂੰ ਕੀਰਤਨ ਕਰਨ ਲਈ ਇਸ਼ਾਰਾ ਕੀਤਾ। ਉਦੋਂ ਬੀਬੀ ਕੁਲਵੰਤ ਕੌਰ, ਬੀਬੀ ਦਲੇਰ ਕੌਰ ਤੇ ਬੀਬੀ ਸੁਖਦੇਵ ਕੌਰ ਭਾਈ ਸਾਹਿਬ ਜੀ ਦੇ ਨਾਲ ਕੀਰਤਨ ਕਰਦੀਆਂ ਹੁੰਦੀਆਂ ਸਨ। ਬੀਬੀਆਂ ਦਾ ਇਹ ਪਹਿਲਾ ਕੀਰਤਨੀ ਜਥਾ ਸੀ ਜਿਸ ਨੂੰ ਪਿੱਛੋਂ ਜਥੇ ਵਿੱਚ ਬੁੱਢਾ ਦਲ ਕਿਹਾ ਜਾਂਦਾ ਰਿਹਾ। ਫਿਰ ਕੀਰਤਨ ਆਰੰਭ ਹੋ ਗਿਆ ਤੇ ਡਾਕਟਰ ਜੀ ਦੁਬਾਰਾ ਆਪਣੇ ਸ਼ੰਕਾ ਨਿਵਰਤੀ ਰੰਗ ਵਿੱਚ ਮਗਨ ਹੋ ਗਏ। ਸਵੇਰੇ ਜਦ ਰੈਣ ਸੁਭਾਈ ਕੀਰਤਨ ਦਾ ਭੋਗ ਪਿਆ ਤਾਂ ਇਹ ਡਾਕਟਰ ਜਨ ਹੌਲੇ ਫੁੱਲ ਵਾਂਗ ਹੋਇਆ, ਇਉਂ ਕਹਿ ਰਿਹਾ ਸੀ ਕਿ ਮੇਰੇ ਸਾਰੇ ਸ਼ੰਕੇ ਨਿਵਰਤ ਹੋ ਗਏ। 1949 ਵਿੱਚ ਜਦ ਹੋਲੇ ਮਹੱਲੇ ਤੇ ਭਾਈ ਸਾਹਿਬ ਜਥੇ ਸਮੇਤ ਪੌਂਟਾ ਸਾਹਿਬ ਗਏ ਤਾਂ ਗੁਰਦੁਆਰਾ ਕਮੇਟੀ ਨਾਲ ਨਾ ਬਣ ਸਕਣ ਕਰਕੇ ਸਮਾਗਮ ਇੱਕ ਸਰਦਾਰ ਦੀ ਕੋਠੀ ਵਿੱਚ ਹੋਇਆ। ਰੈਣ ਸਬਾਈ ਦੇ ਕੀਰਤਨ ਦਾ ਆਨੰਦ ਮਾਣਨ ਲਈ ਇੱਕ ਨੁੱਕਰ ਵਿੱਚ ਮਾਸਟਰ ਤਾਰਾ ਸਿੰਘ ਜੀ ਹੋਰ ਸੰਗਤਾਂ ਦੇ ਲਾਗੇ ਹੀ ਝੁੰਮ ਮਾਰੀ ਬੈਠੇ ਸਨ। ਭਾਈ ਸਾਹਿਬ ਆਪ ਕੀਰਤਨ ਕਰਨੋਂ ਹਟੇ ਹੀ ਸਨ ਜੋ ਪਿੱਛੋਂ ਕਿਸੇ ਸਿੰਘ ਨੇ ਸਰੋਤ ਪਾਈ ਕਿ ਭਾਈ ਗਿਆਨ ਸਿੰਘ ਜੀ ਐਬਟਾਬਾਦ ਵਾਲੇ ਆਏ ਬੈਠੇ ਹਨ ਜੋ ਗੁਰਬਾਣੀ ਦਾ ਬੜਾ ਰਸੀਲਾ ਕੀਰਤਨ ਕਰਦੇ ਹਨ। ਸਦ ਪੈ ਗਈ ਅਤੇ ਭਾਈ ਗਿਆਨ ਸਿੰਘ ਵਾਜੇ ਤੇ ਬਹਿ ਗਏ। ਕਵਾਲੀ ਦੀ ਧਾਰਨਾ ਲਈ ਐਸੇ ਰੰਗ ਰਸ ਰਤੜੇ ਮਾਹੌਲ ਵਿੱਚ ਭਾਈ ਨੰਦ ਲਾਲ ਜੀ ਦੀ ਇਹ ਗਜ਼ਲ ਗਾਇਨ ਕੀਤੀ, ਗੁੱਲੇ ਹੋਲੀ ਬੱਬਾ ਗੇ ਦਹਿਰ ਬੂ ਕਰਦ। ਬਸ ਜੀ, ਐਸੀ ਕਲਾ ਵਰਤੀ ਕਿ ਸਾਰੇ ਸਮਾਗਮ ਵਿੱਚ ਹੀ ਅਸਚਰਜ ਮਸਤੀ ਜਿਹੀ ਛਾ ਗਈ। ਸਾਰੀ ਸੰਗਤ ਹੀ ਝੂਮ ਰਹੀ ਸੀ, ਪਰ ਉਸ ਸਮੇਂ ਭਾਈ ਸਾਹਿਬ ਨੂੰ ਉਹਨਾਂ ਅਲੌਕਿਕ ਰੰਗਾਂ ਵਿੱਚ ਝੂਮਦਿਆਂ ਤੇ ਆਨੰਦਿਤ ਹੁੰਦਿਆਂ ਜਿਨ੍ਹਾਂ ਨੇ ਦੇਖਿਆ ਹੈ, ਉਹੀ ਉਸ ਵਿਸਮਾਦੀ ਖੇਡ ਨੂੰ ਇਸ਼ਾਰੇ ਮਾਤਰ ਬਿਆਨ ਕਰ ਸਕਦੇ ਹਨ। ਇਹ ਸਨ ਭਾਈ ਸਾਹਿਬ ਦੇ ਸਮੇਂ ਜ਼ਾਹਰਾ ਕੀਰਤਨ ਕਰਾਮਾਤਾਂ। 1950-51 ਦੇ 2 ਸਾਲ ਵੀ ਹੋਲੇ ਮਹੱਲੇ ਦੇ ਸਮੇਂ ਭਾਈ ਸਾਹਿਬ ਜਥੇ ਸਮੇਤ ਅਨੰਦਪੁਰ ਸਾਹਿਬ ਜਾਂਦੇ ਰਹੇ। ਵੈਸਾਖੀ ਸਮਾਗਮ। ਦੇਸ਼ ਵੰਡ ਤੋਂ ਪਹਿਲਾਂ ਕੁਝ ਵਰੇ ਵੈਸਾਖੀ ਸਮਾਗਮ ਜੇਹਲਮ ਸ਼ਹਿਰ ਵਿਖੇ ਹੁੰਦੇ ਰਹੇ। ਭਾਵੇਂ ਉਦੋਂ ਸਿੰਘ ਗਿਣਵੇਂ ਮਿਣਵੇਂ ਹੀ ਪੰਜਾਬ ਭਰ ਚੋਂ ਪੁੱਜਦੇ ਸਨ, ਪਰ ਹੁੰਦੇ ਸਨ ਚੁਣ ਕੱਢੇ ਲੱਧੋ ਵਾਰੇ ਤੇ ਨਾਮ ਰਸੀਏ, ਹਿਤੋਂ ਚਿਤੋਂ ਨਾਮ ਦੇ ਵਣਜਾਰੇ। ਉਦੋਂ ਜਥੇ ਦੇ ਸਮਾਗਮਾਂ ਵਿੱਚ ਦਿਖਾਵੇ ਮਾਤਰ ਦੀ ਨਾਮ ਤਰੀਕ ਸਿੱਖੀ ਵਾਲੇ ਤਮਾਸ਼ਬੀਨ ਇਹਨਾਂ ਸਮਾਗਮਾਂ ਵਿੱਚ ਨਹੀਂ ਸਨ ਹੁੰਦੇ। ਦੂਰ ਦੁਰਾਡੇ ਪੈਂਡੇ ਝਾਕ ਕੇ ਉੱਥੇ ਅਜਿਹੇ ਕੀਰਤਨ ਭੌਰੇ ਹੀ ਪੁੱਜਦੇ ਸਨ ਜਿਨ੍ਹਾਂ ਨੂੰ ਅੰਦਰੋਂ ਬਿਹਬਲ ਹੋ ਕੀਰਤਨ ਹੁੱਬਾਂ ਉੱਠਦੀਆਂ ਸਨ। ਉੱਥੇ ਜੇਲਮ ਦਰਿਆ ਦੇ ਵਿਚਕਾਰ ਇੱਕ ਖਾਸਾ ਚੌੜਾ ਬਰੇਤਾ ਸੀ। ਸ਼ਾਮ ਨੂੰ ਸੋਦਰ ਦਾ ਦੀਵਾਨ ਉੱਥੇ ਜੁੜਦਾ ਸੀ। ਚਾਰ ਚੁਫੇਰੇ ਦਰਿਆ ਦੇ ਪਾਣੀ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਸਨ ਤੇ ਵਿਚਕਾਰ ਬਰੇਤੇ ਉੱਤੇ ਕੀਰਤਨ ਧੁਨਾਂ ਦੀਆਂ ਅਜਬ ਰੰਗੀ ਗੂੰਜਾਂ ਪੈਂਦੀਆਂ ਸਨ ਤੇ ਅਜਿਹੇ ਕੁਦਰਤੀ ਵਾਤਾਵਰਣ ਵਿੱਚ ਭਾਈ ਸਾਹਿਬ ਦਾ ਅੰਦਰ ਪ੍ਰਭੂ ਚਰਨਾਂ ਨਾਲ ਸੀਤਾ ਪ੍ਰੋਤਾ ਹੋਇਆ ਇਉਂ ਗੁੰਜਾਰਾਂ ਗੁੰਜਾਉਂਦਾ। ਨਦੀ ਤਰੰਦੜੀ ਮੈਂਡਾ ਖੋਜ ਨ ਖੁੰਬੈ ਮੰਝ ਮੁਹੱਬਤ ਤੇਰੀ ਤੋਸ਼ਹਿ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਬਟਵਾਰੇ ਤੋਂ ਪਿੱਛੋਂ ਦੋ ਵਰੇ 1948 ਤੇ 49 ਵਿੱਚ ਵੈਸਾਖੀ ਸਮਾਗਮ ਜਲੰਧਰ ਵਿਖੇ ਮਨਾਇਆ ਜਾਂਦਾ ਰਿਹਾ। ਇੱਕ ਸਾਲ ਰਹਿਣ ਸਬਾਈ ਕੀਰਤਨ ਸਮੇਂ ਪਹਿਲੋਂ ਭਾਈ ਸਾਹਿਬ ਜੀ ਨੇ 2-2.5 ਘੰਟੇ ਅਨੁਪਮ ਰੰਗਾਂ ਵਿੱਚ ਕੀਰਤਨ ਕੀਤਾ ਅਤੇ ਕੀਰਤਨ ਦਾ ਅਜਿਹਾ ਠਾਠ ਬੱਜਾ ਕਿ ਸ਼ਰੋਤੇ ਜਨਾਂ ਦੇ ਹਿਰਦੇ ਵਿੰਨੇ ਗਏ। ਭਾਈ ਉੱਤਮ ਸਿੰਘ ਜੀ ਸਿੰਧੀ ਹਜ਼ੂਰੀ ਕੀਰਤਨੀਏ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੀ ਇਸ ਰਾਤ ਦੇ ਕੀਰਤਨ ਵਿੱਚ ਪੁੱਜੇ ਹੋਏ ਸਨ। ਸਿੰਧੀ ਜੀ ਨੇ ਪੋਸੁਦੀ ਸਪਤਮੀ ਸਮਾਗਮ ਨਾਰੰਗਵਾਲ ਵਿਖੇ 1946 ਵਿੱਚ ਅੰਮ੍ਰਿਤਪਾਨ ਕੀਤਾ ਸੀ। ਆਪ ਬੜੇ ਰੰਗਾਂ ਵਿੱਚ ਕੀਰਤਨ ਕਰਦੇ ਸਨ। ਗੁਰਬਾਣੀ ਇਹਨਾਂ ਦੇ ਬਹੁਤ ਕੰਠ ਸੀ। ਭਾਈ ਸਾਹਿਬ ਜੀ ਵੱਲੋਂ ਸਿੰਧੀ ਜੀ ਨੂੰ ਕੀਰਤਨ ਕਰਨ ਦਾ ਇਸ਼ਾਰਾ ਹੋਇਆ। ਉਹਨਾਂ ਨੇ ਕੀਰਤਨ ਆਰੰਭ ਕਰਦਿਆਂ ਹੀ ਭਾਈ ਗੁਰਦਾਸ ਜੀ ਦੀ ਬਾਣੀ ਚੋਂ ਇਹ ਤੁਕ ਅਲਾਪੀ। ਸਤਿਗੁਰ ਸੱਚਾ ਪਾਤਸ਼ਾਹ ਮੂੰਹ ਕਾਲੈ ਮੀਣਾ। ਅਤੇ ਫਿਰ ਇਸੇ ਭਾਵ ਦੇ ਅਨੇਕਾਂ ਪ੍ਰਮਾਣ ਦੇਣੇ ਆਰੰਭ ਦਿੱਤੇ, ਜਿਹਾ ਕਿ ਮੁੱਢੋਂ ਕੁੱਥੋਂ ਮੀਣਿਆ ਤੁਧ ਜੰਮਪੁਰ ਜਾਣਾ, ਪੁਨਾ ਰਲੈ ਜੋ ਸੰਗਤ ਮੀਣਿਆ ਉੱਠ ਚਲੈ ਨਿਰਾਸਾ। ਇਸੇ ਭਾਵ ਦੇ ਗੁਰਬਾਣੀ ਵਿੱਚੋਂ ਕਈ ਪ੍ਰਮਾਣ ਸਨ। ਸੰਗਤ ਬੜੀ ਹੈਰਾਨ ਹੋ ਰਹੀ ਸੀ ਕਿ ਨਾਮ ਰਸ ਪ੍ਰਾਪਤੀ ਤੋਂ ਇਕਲ ਵਾਂਝੇ ਹੋ ਕੇ ਇਹ ਕਿਸ ਪ੍ਰਕਰਨ ਪ੍ਰਥਾਏ ਕੀਰਤਨ ਹੋ ਰਿਹਾ ਹੈ ਅਤੇ ਇਹ ਕੀ ਕੌਤਕ ਹੈ। ਉਧਰ ਲਾਗੇ ਹੀ ਅੰਮ੍ਰਿਤ ਸੰਚਾਰ ਸਮਾਗਮ ਹੋ ਰਿਹਾ ਸੀ ਤੇ ਉੱਥੇ ਪੰਚਾਂ ਦੀ ਕਚਹਿਰੀ ਵਿੱਚ ਇੱਕ ਅਜਿਹਾ ਪ੍ਰਾਣੀ ਬੱਜਰ ਕੁਰੈਤ ਕਰਕੇ ਪੇਸ਼ ਹੋਇਆ ਵਿਆ ਸੀ ਜੋ ਭਾਈ ਸਾਹਿਬ ਦਾ ਕੁਝ ਸਮਾਂ ਗੜਵਈ ਰਹਿ ਚੁੱਕਾ ਸੀ ਅਤੇ ਸਰਬਲੋਹੀ ਵੀ ਸੀ। ਉਸਨੇ ਨਾਰੰਗਵਾਲ ਵਿਖੇ ਹੀ ਕੋਈ ਕੁਕਰਮ ਕੀਤਾ ਸੀ ਜਿਸ ਕਰਕੇ ਉਹ ਜਥੇ ਵਿੱਚੋਂ ਛੇਕਿਆ ਹੋਇਆ ਸੀ। ਇਸ ਸਮੇਂ ਕੀਰਤਨ ਪ੍ਰਮਾਣਾਂ ਦੀ ਲੜੀ ਦੀ ਸਾਰੀ ਕਲਾ ਉਸ ਪ੍ਰਥਾਏ ਹੀ ਵਰਤ ਰਹੀ ਸੀ। ਉਹ ਅਭਾਗਾ ਮੰਦ ਕਰਮੀ ਜੀੜਾ ਆਪਣੀ ਚਪਲ ਬੁੱਧੀ ਕਾਰਨ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਦੇ ਗੁਰਵਾਕ ਅਨੁਸਾਰ ਪੰਚਾਂ ਦੀ ਕਚਹਿਰੀ ਵਿੱਚ ਪ੍ਰਵਾਨ ਨਾ ਹੋ ਸਕਿਆ, ਜੋ ਅੱਜ ਤੱਕ ਕਲਯੁਗ ਦੇ ਟੇਟੇ ਚੜਿਆ ਧੱਕੇ ਖਾ ਰਿਹਾ ਹੈ। ਪੰਚਾਂ ਦਾ ਉਸ ਪ੍ਰਥਾਏ ਹੁਕਮ ਇਹ ਸੀ ਕਿ ਜਿਸ ਕੋਰਟ ਦਾ ਇਹ ਕੇਸ ਹੈ ਉੱਥੇ ਹੀ ਪੇਸ਼ ਹੋਵੇਗਾ ਤਾਂ ਗੱਲ ਬਣੇਗੀ। ਪਰ ਉਹ ਆਪਣੀ ਸ਼ਰਮ ਦਾ ਮਾਰਿਆ ਉੱਥੇ ਕਦੇ ਪੇਸ਼ ਨਾ ਹੋਇਆ। ਦੂਜੇ ਸਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਰਹਿਣ ਸਬਾਈ ਕੀਰਤਨ ਹੋ ਰਿਹਾ ਸੀ ਅੱਧੀ ਰਾਤ ਦੇ ਟਿਕਵੇਂ ਸਮੇਂ ਸਾਰੀ ਸੰਗਤ ਰਸ ਭਿੰਨੜੇ ਟਿਕਾਓ ਵਿੱਚ ਟਿਕੀ ਹੋਈ ਸੀ ਕਿ ਅਚਨਚੇਤ ਇੱਕ ਬੀਬੀ ਵੱਲੋਂ ਭਾਈ ਸਾਹਿਬ ਪਾਸ ਬੇਨਤੀ ਪੁੱਜੀ ਕਿ ਜੀ ਮੈਨੂੰ ਵੀ ਇੱਕ ਸ਼ਬਦ ਪੜ੍ਹਨ ਦੀ ਆਗਿਆ ਦਿੱਤੀ ਜਾਵੇ। ਭਾਈ ਸਾਹਿਬ ਜੀ ਜੋ ਕੀਰਤਨ ਲੋਰਾਂ ਵਿੱਚ ਮਸਤ ਸਨ ਨੇ ਆਗਿਆ ਦੇ ਦਿੱਤੀ। ਬੀਬੀ ਨੇ ਵਾਜਾ ਫੜਦਿਆਂ ਹੀ ਸ਼ਬਦ ਆਰੰਭਿਆ, ਤਾਲਾ ਬੇਲੀ ਤਾਲਾ ਬੇਲੀ ਮੋਹੇ ਲਾਗਤੀ ਤਾਲਾ ਬੇਲੀ। ਕੀਰਤਨ ਅਖਾੜਾ ਮੱਗਿਆ ਹੋਇਆ ਸੀ। ਇਹ ਸ਼ਬਦ ਇੰਨਾ ਚੜਿਆ ਕਿ ਭਾਈ ਸਾਹਿਬ ਸਮੇਤ ਸਾਰੀ ਸੰਗਤ ਮੇਲਣ ਲੱਗ ਪਈ। ਇੱਕ ਨਵੀਂ ਧਾਰਨਾ ਸੀ, ਨਵਾਂ ਰੰਗ ਸੀ ਤੇ ਦਿਲ ਚੀਰਵਾਂ ਵਲਵਲਾ ਸੀ। ਸਾਰੀ ਸੰਗਤ ਉਸ ਕੀਰਤਨ ਸਮੇਂ ਉਸ ਦੇ ਨਾਲ ਇੱਕ ਸੁਰ ਹੋ ਕੇ ਬੋਲ ਰਹੀ ਸੀ। ਇਸ ਤੋਂ ਪਿੱਛੋਂ ਬੀਬੀ ਨੇ ਇੱਕ ਸ਼ਬਦ ਹੋਰ ਪੜਿਆ। ਪਿੱਛੋਂ ਪਤਾ ਲੱਗਾ ਕਿ ਉਹ ਬੀਬੀ ਕੋਈ ਰੇਡੀਓ ਸਿੰਗਰ ਸੀ। ਇਹ ਸਭ ਕਲਾ ਗੁਰਮੁਖ ਰੂਹਾਂ ਦੇ ਕੀਰਤਨ ਮੰਡਲ ਦੀ ਬਖਸ਼ਿਸ਼ ਸਦਕਾ ਵਰਤੀ। ਅੰਮ੍ਰਿਤਸਰ ਦੇ ਸਮਾਗਮ। ਫਿਰ 1950 ਤੋਂ 54 ਤੱਕ ਲਗਾਤਾਰ 5 ਸਾਲ ਵਿਸਾਖੀ ਸਮੇਂ ਸ੍ਰੀ ਅੰਮ੍ਰਿਤਸਰ ਵਿਖੇ ਭਾਈ ਮਾਣਾ ਸਿੰਘ ਦੀ ਧਰਮਸ਼ਾਲਾ ਨੂੰ ਭਾਗ ਲੱਗਦੇ ਰਹੇ। ਇਸ ਧਰਮਸ਼ਾਲਾ ਵਿੱਚ ਦਰਬਾਰ ਸਾਹਿਬ ਦੇ ਲਾਗੇ ਹੋਣ ਕਰਕੇ ਅੰਮ੍ਰਿਤਸਰੀਏ ਵੀ ਕਾਫੀ ਪਹੁੰਚ ਜਾਂਦੇ ਸਨ। ਉਹ ਭਾਈ ਸਾਹਿਬ ਜੀ ਦਾ ਨਾਮ ਤਰੰਗੀ ਕੀਰਤਨ ਸੁਣ ਕੇ ਚਕਿਰਤ ਹੋਏ ਹੋਏ ਖੜੇ ਖੜੋਤੇ ਹੀ ਉੜ ਉੜ ਕੇ ਵੇਖੀ ਜਾਂਦੇ ਕਿ ਇਹ ਕੈਸਾ ਨਿਰਾਲਾ ਹੀ ਦੀਵਾਨ ਹੈ। ਪਰ ਕਈ ਪ੍ਰੇਮੀ ਜਨ ਬੜੇ ਗਦ ਗਦ ਤੇ ਆਨੰਦਿਤ ਹੋ ਕੇ ਸੰਗਤਾਂ ਵਿੱਚ ਜੁੜ ਬੈਠਦੇ ਸਨ। ਵਿਸਾਖੀ ਦੇ ਇਸ ਸਮਾਗਮ ਸਮੇਂ ਭਾਈ ਸਾਹਿਬ ਅੰਮ੍ਰਿਤ ਵੇਲੇ 5 ਸਰੋਵਰਾਂ ਦੇ ਇਸ਼ਨਾਨੇ ਸੋਧ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਸਨ। ਇੱਕ ਵਾਰੀ ਭਾਈ ਸਾਹਿਬ ਹੋਰ ਸਿੰਘਾਂ ਸਮੇਤ ਇਸ਼ਨਾਨ ਕਰਕੇ ਸਰੋਵਰ ਦੀ ਪਰਿਕਰਮਾ ਕਰਦੇ ਲਾਚੀ ਬੇਰੀ ਲਾਗੇ ਪਹੁੰਚੇ ਤਾਂ ਭਾਈ ਸਾਹਿਬ ਦਾ ਜਾਹੋ ਜਲਾਲ ਵੇਖ ਕੇ ਕੁਝ ਮਾਈਆਂ ਨੇ ਜਾਤਾ ਕਿ ਕੋਈ ਵੱਡਾ ਸੰਤ ਹੈ ਅਤੇ ਦੂਰੋਂ ਮੱਥਾ ਟੇਕਣ ਨੂੰ ਲਪਕੀਆਂ ਤਾਂ ਭਾਈ ਸਾਹਿਬ ਜੀ ਨਾਲ ਦੇ ਸੇਵਾਦਾਰ ਨੂੰ ਪੁਕਾਰ ਕੇ ਕਹਿਣ ਲੱਗੇ, ਫੜਾਈ ਮੇਰਾ ਕੁਮੈਤ ਖੁੰਡਾ, ਇਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨ ਨਹੀਂ ਦਿਸਦੇ ਤੇ ਮੇਰੇ ਖੁਰੜਿਆਂ ਨੂੰ ਭਜਦੀਆਂ ਹਨ। ਮਾਈਆਂ ਤ੍ਰਿਭਕ ਕੇ ਇਹ ਕਹਿੰਦੀਆਂ ਪਿੱਛੇ ਦੀਆਂ ਪਿੱਛੇ ਹੀ ਭੱਜ ਗਈਆਂ ਕਿ ਇਹ ਸੰਤਾਂ ਮਾਰਦਾ ਹੈ। ਇੱਕ ਹੋਰ ਸਮੇਂ ਦੀ ਗੱਲ ਹੈ ਕਿ ਭਾਈ ਸਾਹਿਬ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰਦੇ ਹੋਏ ਜਦ ਬ੍ਰਹਮ ਬੂਟੇ ਅਖਾੜੇ ਲਾਗੇ ਪੁੱਜੇ ਤਾਂ ਅੰਮ੍ਰਿਤਸਰ ਦੇ ਇੱਕ ਪ੍ਰਸਿੱਧ ਸੰਤ ਜੀ ਜੋ ਪਰਿਕਰਮਾ ਧੋਣ ਦੀ ਸੇਵਾ ਕਰ ਰਹੇ ਸਨ, ਸੇਵਾ ਛੱਡ ਕੇ ਭਾਈ ਸਾਹਿਬ ਦੀ ਚਰਨੀ ਹੱਥ ਲਾਉਣ ਲਈ ਵਧੇ ਤਾਂ ਭਾਈ ਸਾਹਿਬ ਛੜਪ ਕਰਕੇ ਪਿੱਛੇ ਹਟ ਗਏ ਅਤੇ ਫਿਰ ਝੱਟ ਹੀ ਅਗਾਂਹ ਵੱਧ ਕੇ ਸੰਤ ਜੀ ਦਾ ਲੰਬਾ ਚੋਲਾ ਉੱਚਾ ਚੁੱਕ ਦਿੱਤਾ ਤਾਂ ਕੀ ਦੇਖਿਆ ਕਿ ਉਸਨੇ ਤੇੜ ਕਛਹਿਰੇ ਦੀ ਥਾਂ ਲੰਗੋਟ ਲਗਾਇਆ ਹੋਇਆ ਹੈ। ਭਾਈ ਸਾਹਿਬ ਮੁਸਕਰਾਉਂਦੇ ਹੋਏ ਸਿੰਘਾਂ ਸਮੇਤ ਅਗਾਂਹ ਤੁਰ ਗਏ ਅਤੇ ਉਹ ਸੰਤ ਸ਼ਰਮ ਨਾਲ ਪਾਣੀਓ ਪਾਣੀ ਹੋ ਗਿਆ। ਦਿੱਲੀ ਦੇ ਸਮਾਗਮ। ਭਾਈ ਅਜੀਤ ਸਿੰਘ ਜੀ ਤੇ ਭਾਈ ਦਰਸ਼ਨ ਸਿੰਘ ਜੀ ਸਾਰਖੇ ਗੁਰਮੁਖ ਪਿਆਰਿਆਂ ਦੀ ਪਿਆਰ ਖਿੱਚ ਸਦਕਾ ਸ੍ਰੀਮਾਨ ਭਾਈ ਸਾਹਿਬ ਜੀ ਨੇ 1944 ਤੋਂ ਦਿੱਲੀ ਸਮਾਗਮਾਂ ਤੇ ਜਾਣਾ ਆਰੰਭ ਕੀਤਾ। ਪਹਿਲੇ ਪਹਿਲ ਇਹ ਸਾਰੇ ਕੀਰਤਨ ਪ੍ਰੋਗਰਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਸਮੇਂ ਗੁਰਦੁਆਰਾ ਸੀਸਗੰਜ ਵਿਖੇ ਹੀ ਹੁੰਦੇ ਸਨ, ਪਰ ਉੱਥੋਂ ਦੇ ਪ੍ਰਬੰਧ ਅਨੁਸਾਰ ਕੀਰਤਨ ਦੀ ਸਮਾਪਤੀ ਸਵੇਰੇ 9 ਵਜੇ ਕਰਨੀ ਪੈਂਦੀ ਸੀ। ਇਸ ਤਰ੍ਹਾਂ ਕੀਰਤਨ ਆਨੰਦੀ ਭੁੱਖਾਂ ਪੂਰੀਆਂ ਨਾ ਹੁੰਦੀਆਂ, ਕਿਉਂਕਿ ਭਾਈ ਸਾਹਿਬ ਹਮੇਸ਼ਾ ਹੀ ਅੰਮ੍ਰਿਤ ਵੇਲੇ 4 ਕੁ ਵਜੇ ਆਸਾ ਦੀ ਵਾਰ ਆਰੰਭ ਕਰਦੇ ਅਤੇ 3 ਪਹਿਰ 3 ਕੁ ਵਜੇ ਕਿਤੇ ਕੀਰਤਨ ਦਾ ਭੋਗ ਪੈਂਦਾ ਸੀ। ਸੋ ਦਿੱਲੀ ਦੇ ਸਿੰਘਾਂ ਨੇ ਫੈਸਲਾ ਕੀਤਾ ਕਿ ਸ਼ਹੀਦੀ ਗੁਰਪੁਰਬ ਦੀ ਥਾਂ ਦੁਸਹਿਰੇ ਦੀਆਂ ਛੁੱਟੀਆਂ ਵਿੱਚ ਸਮਾਗਮ ਕੀਤਾ ਜਾਇਆ ਕਰੇ, ਤਾਂ ਕਿ ਖੁੱਲ੍ਹੇ ਤੇ ਰਜਵੇਂ ਕੀਰਤਨ ਛਾਂਦੇ ਪਹੁੰਚੇ ਜਾ ਸਕਣ। ਤਕਰੀਬਨ 1945 ਤੋਂ ਦਿੱਲੀ ਦੁਸਹਿਰੇ ਦੀਆਂ ਛੁੱਟੀਆਂ ਵਿੱਚ ਸਮਾਗਮ ਹੋਣੇ ਆਰੰਭ ਹੋ ਗਏ, ਜੋ ਕਿ ਲਗਾਤਾਰ ਹਫ਼ਤਾ ਭਰ ਚੱਲਦੇ ਰਹਿੰਦੇ ਸਨ। ਭਾਈ ਸਾਹਿਬ ਨਾਰੰਗਵਾਲ ਤੋਂ 20-25 ਸਿੰਘਾਂ ਦੇ ਜਥੇ ਸਮੇਤ ਦਿੱਲੀ ਪੁੱਜਦੇ ਅਤੇ ਸੰਗਤਾਂ ਸਟੇਸ਼ਨ ਤੇ ਸਵਾਗਤ ਲਈ ਅੱਗਲ ਵਾਂਢੀ ਪੁੱਜੀਆਂ ਹੁੰਦੀਆਂ। ਇੱਕ ਵਾਰੀ ਤਾਂ ਸਟੇਸ਼ਨ ਤੇ ਸਵਾਗਤ ਲਈ ਇਤਨੀ ਸੰਗਤ ਪੁੱਜੀ ਕਿ ਦਰਸ਼ਕਾਂ ਦੀ ਭੀੜ ਕਹਿ ਰਹੀ ਸੀ ਕਿ ਕੀ ਇਹ ਪੰਥਕ ਲੀਡਰ ਮਾਸਟਰ ਤਾਰਾ ਸਿੰਘ ਜੀ ਹਨ ਜਿਨ੍ਹਾਂ ਦਾ ਇੰਨਾ ਸਵਾਗਤ ਹੋ ਰਿਹਾ ਹੈ। ਕੀਰਤਨ ਵਿੱਚ ਭਾਈ ਸਾਹਿਬ ਅੰਮ੍ਰਿਤ ਵੇਲੇ ਸਭ ਤੋਂ ਪਹਿਲੇ ਤਿਆਰ ਬਰ ਤਿਆਰ ਹੋ ਕੇ ਪੁੱਜਦੇ ਅਤੇ ਆਸਾ ਦੀ ਵਾਰ ਆਪ ਆਰੰਭ ਕਰਦੇ। ਇਉਂ ਘੰਟਿਆਂ ਬੱਧੀ ਰੰਗਾਂ ਵਿੱਚ ਕੀਰਤਨ ਕਰਕੇ ਕੀਰਤਨ ਅਖਾੜਾ ਮਗਾ ਦਿੰਦੇ। ਸ਼ਰੋਤੇ ਜਨਾਂ ਦੇ ਅੰਦਰ ਅਜਿਹੀਆਂ ਕੀਰਤਨ ਲੋਰਾਂ ਆਪ ਮੁਹਾਰੀਆਂ ਉੱਠਦੀਆਂ ਕਿ ਸਾਰਾ ਕੀਰਤਨ ਮੰਡਲ ਹੀ ਗੂੰਜ ਉੱਠਦਾ। ਭਾਵ ਇਹ ਹੈ ਕਿ ਹਰੇਕ ਸ਼ਰੋਤੇ ਜਨ ਦੇ ਅੰਦਰ ਅਜਿਹਾ ਉਮਾ ਉੱਛਲਦਾ ਕਿ ਉਹ ਬੇਖੁਦ ਹੋ ਕੇ ਕੀਰਤਨੀਆਂ ਦੇ ਨਾਲ ਇੱਕ ਸੁਰ ਹੋ ਕੇ ਕੀਰਤਨ ਗਾਇਨ ਕਰਨ ਲੱਗ ਜਾਂਦਾ। ਭਾਈ ਸਾਹਿਬ ਜੀ ਦੇ ਕੀਰਤਨ ਵਿੱਚ ਇਹ ਅਦੁੱਤੀ ਕਲਾ ਆਮ ਵਰਤਦੀ ਸੀ। ਜਿਉਂ ਜਿਉਂ ਅਗੰਮੀ ਤੇ ਅਮਰੀ ਕੀਰਤਨ ਕਾਂਗਾਂ ਉੱਠਦੀਆਂ, ਤਿਉਂ ਤਿਉਂ ਸਮੂਹ ਸੰਗਤਾਂ ਦੇ ਅੰਦਰ ਕੀਰਤਨ ਅੰਮ੍ਰਿਤ ਰਸ ਛਲਕ ਛਲਕ ਉੱਠਦਾ। ਇਹ ਰੰਗ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ ਹੈ। ਆਪ ਜੀ ਨੇ ਫਿਰ ਕਿਸੇ ਹੋਰ ਕੀਰਤਨੀ ਸਿੰਘ ਨੂੰ ਵਾਜਾ ਫੜਾ ਦੇਣਾ ਤੇ ਕੀਰਤਨ ਰੰਗਾਂ ਦੁਆਰਾ ਉਸ ਨੂੰ ਉਤਸ਼ਾਹਤ ਕਰੀ ਜਾਣਾ। ਇਉਂ ਕੀਰਤਨ ਹੋਰ ਹੋਰ ਚੜ੍ਹਦੇ ਰੰਗਾਂ ਵਿੱਚ ਚੜ੍ਹੀ ਜਾਣਾ। ਬਾਅਦ ਵਿੱਚ ਬੀਬੀਆਂ ਦੀ ਵਾਰੀ ਆਉਣੀ ਤਾਂ ਉਹਨਾਂ ਨੇ ਅਜਿਹੀਆਂ ਕੋਇਲ ਕੂਕਾਂ ਕੂਕਣੀਆਂ ਕਿ ਸ਼ਰੋਤੇ ਜਨਾਂ ਨੇ ਮੁਗਧ ਹੋ ਜਾਣਾ। ਦੁਸਹਿਰੇ ਸਮੇਂ ਇਹ ਕੀਰਤਨ ਦਿੱਲੀ ਦੇ ਵੱਖੋ ਵੱਖ ਇਤਿਹਾਸਕ ਗੁਰ ਅਸਥਾਨਾਂ ਅਤੇ ਹੋਰ ਆਬਾਦੀਆਂ ਦੇ ਗੁਰਦੁਆਰਿਆਂ ਵਿਖੇ ਹੋਇਆ ਕਰਦੇ ਸਨ। ਆਰੰਭ ਤੋਂ ਭੋਗ ਤੱਕ ਸਾਰੇ ਕੀਰਤਨ ਵਿੱਚ ਭਾਈ ਸਾਹਿਬ ਸਾਮਰ ਤੱਕ ਅਡੋਲ ਇੱਕ ਟੱਕ ਬੈਠੇ ਰਹਿੰਦੇ ਸਨ। ਰਹਿਣ ਸਬਾਈ ਕੀਰਤਨ ਦਾ ਆਰੰਭ ਹਮੇਸ਼ਾ ਭਾਈ ਸਾਹਿਬ ਖੁਦ ਇਸ ਸ਼ਬਦ ਨਾਲ ਆਰੰਭ ਕਰਿਆ ਕਰਦੇ ਸਨ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸ਼ਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ, ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੁੜੇ ਸੇ ਸੁਖ ਨਾ ਵਸਨ ਭੈਣ, ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ, ਆਪ ਕਮਾਣੈ ਵਿਛੁੜੀ ਦੋਸ਼ ਨ ਕਾਹੂ ਦੇਣ, ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾਹੀ ਕਰਨ ਕਰੇਣ, ਹਰ ਤੁਧ ਵਿਣ ਖਾਕੂ ਰੂਲਣਾ ਕਈਐ ਕਿੱਥੈ ਵੈਣ, ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ। ਮਾਝ ਮਹੱਲਾ ਪੰਜਵਾਂ ਦਿਨ ਰਹਿਣ। ਵੈਰਾਗ ਦੀ ਬਿਹਬਲਤਾ ਭਰੀ ਲਗਨ ਵਿੱਚ ਇਸ ਸ਼ਬਦ ਦੇ ਚੌਹਾਂ ਪਦਿਆਂ ਦਾ ਘੰਟਿਆਂ ਬੱਧੀ ਕੀਰਤਨ ਹੁੰਦਾ ਤਾਂ ਸਾਰੀਆਂ ਸੰਗਤਾਂ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਦੀ ਤਾਂਗ ਵਿੱਚ ਉਡੀਣੀਆਂ ਹੋਠ ਦੀਆਂ। ਤੇ ਫੇਰ ਕੀਰਤਨ ਘਨਘੋਰ ਇਉਂ ਉੱਠਦੀ, ਹੋ ਭਈ ਉਡੀਣੀ ਕੰਤ ਕੋ ਅਮਾਲੀ ਸੋ ਪਿਰ ਕਦ ਨੈਣੀ ਦੇਖਾਂ। ਜਿਉਂ ਜਿਉਂ ਰਾਤ ਭਿੱਜਦੀ ਤੇ ਅਜਿਹੇ ਸ਼ਬਦ ਗਾਇਨ ਆਰੰਭ ਹੋ ਜਾਂਦੇ। ਭਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਦਿਨ ਰਹਿਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ। ਵੱਧ ਸੁਖ ਰਹਿਣੜੀਏ ਪ੍ਰੈ ਪ੍ਰੇਮ ਲਗਾ ਘੱਟ ਦੁੱਖ ਨੀਂਦੜੀਏ ਪਰਸੋਂ ਸਦਾ ਪਗਾ। ਭਿੰਨੜੀ ਰਹਿਣ ਭਲੀ ਦਿਨ ਸੁਹਾਏ ਰਾਮ ਜਾਗ ਸਲੋਨੜੀਏ ਬੋਲੈ ਗੁਰਬਾਣੀ ਰਾਮ। ਬਸ ਇਹਨਾਂ ਵਿਸਮਾਦੀ ਰੰਗਾਂ ਵਿੱਚ ਸਾਰੀ ਰਾਤ ਪੂਰਨ ਸਾਵਧਾਨਤਾ ਵਿੱਚ ਬੀਤ ਜਾਂਦੀ। ਨਾ ਨੀਂਦ, ਨਾ ਭੁੱਖ, ਨਾ ਤ੍ਰੇਹ, ਨਾ ਅਕੇਵਾਂ, ਨਾ ਥਕੇਵਾਂ, ਬਸ ਇੱਕੋ ਵਜਦ ਹੀ ਵਜਦ। ਇੱਕ ਵਾਰੀ ਇਹਨਾਂ ਦਿਨਾਂ ਵਿੱਚ ਜਮਨਾ ਵਿੱਚ ਇੰਨਾ ਹੜ੍ਹ ਆਇਆ ਕਿ ਗਾਂਧੀ ਨਗਰ ਤੇ ਹੋਰ ਬਸਤੀਆਂ ਰੁੜ ਜਾਣ ਦਾ ਵੱਡਾ ਖਤਰਾ ਪੈਦਾ ਹੋ ਗਿਆ। ਭਾਈ ਸਾਹਿਬ ਦੇ ਮੁੱਖੋਂ ਇਹ ਬਚਨ ਸਹਿਜੇ ਨਿਕਲੇ ਕਿ ਗਾਂਧੀ ਨਗਰ ਨਹੀਂ ਰੁੜਦਾ ਤਾਂ ਇਹ ਖਤਰਾ ਟਲ ਗਿਆ। ਗੁਰਮੁੱਖਾਂ ਦੀ ਇਹ ਕ੍ਰਿਸ਼ਮਾਗੀਰੀ ਸਾਧ ਬਚਨ ਅਟਲਾਦਾ ਹੋ ਵਾਪਰੀ। ਸਾਲਾਂ ਬੱਧੀ ਭਾਈ ਸਾਹਿਬ ਦਿੱਲੀ ਦੇ ਇਹਨਾਂ ਸਮਾਗਮਾਂ ਵਿੱਚ ਪੁੱਜਦੇ ਰਹੇ। ਹੌਲੀ ਹੌਲੀ ਸਰੀਰਕ ਬਲ ਘਟਣਾ ਸ਼ੁਰੂ ਹੋ ਗਿਆ ਤਾਂ ਆਪ ਨੇ ਬਾਹਰ ਕੀਰਤਨ ਸਮਾਗਮਾਂ ਤੇ ਜਾਣਾ ਬੰਦ ਕਰ ਦਿੱਤਾ। ਉਦੋਂ ਦਿੱਲੀ ਦੇ ਮੁਖੀ ਸਿੰਘ ਭਾਈ ਸਾਹਿਬ ਜੀ ਨੂੰ ਦਿੱਲੀ ਸਮਾਗਮ ਤੇ ਲਿਜਾਣ ਲਈ ਮਾਡਲ ਟਾਊਨ ਲੁਧਿਆਣਾ ਵਿਖੇ ਉਚੇਚੇ ਤੌਰ ਤੇ ਲੈਣ ਗਏ ਅਤੇ ਬੇਨਤੀ ਕੀਤੀ ਕਿ ਤੁਸੀਂ ਸੰਗਤ ਵਿੱਚ ਬੈਠੇ ਰਹਿਣਾ, ਸੰਗਤਾਂ ਦਰਸ਼ਨ ਕਰਕੇ ਹੀ ਉਤਸ਼ਾਹਿਤ ਹੋਣਗੀਆਂ। ਪਰ ਅੱਗੋਂ ਭਾਈ ਸਾਹਿਬ ਜੀ ਨੇ ਇਉਂ ਕਿਹਾ ਕਿ ਇਹ ਬਾਤ ਜਾਣੈ ਕਰ ਹਾਸਾ ਹੈ। ਸੋ ਅਜਿਹੇ ਸਨ ਭਾਈ ਸਾਹਿਬ। ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਚਲਾਈ ਹੋਈ ਕੀਰਤਨ ਪ੍ਰਣਾਲੀ ਵਿੱਚ ਭਾਵੇਂ ਉਸ ਵੇਲੇ ਵਾਲਾ ਰੰਗ ਨਹੀਂ ਰਿਹਾ, ਪਰ ਹੁਣ ਤੱਕ ਇਹ ਕੀਰਤਨ ਚੜ੍ਹਦੀਆਂ ਕਲਾਂ ਵਿੱਚ ਲਗਾਤਾਰ ਚੱਲ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਠਾਠਾਂ ਮਾਰਦੇ ਸਮੁੰਦਰ ਵਾਂਗ ਸੰਗਤਾਂ ਦੀ ਭੀੜ ਹੁੰਦੀ ਹੈ। ਰੈਣ ਸਬਾਈ ਕੀਰਤਨ ਜਲੰਧਰ 26-27 ਜਨਵਰੀ 1952 ਦੀ ਰਾਤ ਨੂੰ ਗੁਰਦੁਆਰਾ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਵਿਖੇ ਰੈਣ ਸਬਾਈ ਕੀਰਤਨ ਹੋ ਰਹੇ ਸਨ। ਗੁਰਦੁਆਰਾ ਸਾਹਿਬ ਅੰਦਰੋਂ ਬਾਹਰੋਂ ਸਭ ਪਾਸਿਓਂ ਸੰਗਤਾਂ ਨਾਲ ਖਚਾ ਖਚ ਭਰਿਆ ਪਿਆ ਸੀ। ਅੱਧੀ ਰਾਤ ਬੀਤ ਚੁੱਕੀ ਸੀ। ਸਭ ਸੰਗਤਾਂ ਕੀਰਤਨ ਰਸ ਵਿੱਚ ਮਗਨ ਸਨ। ਬੀਬੀਆਂ ਦਾ ਜਥਾ ਕੀਰਤਨ ਕਰ ਰਿਹਾ ਸੀ। ਭਾਈ ਸਾਹਿਬ ਜੀ ਬੈਰਾਗਣ ਦੀ ਟੇਕ ਲਈ ਕੀਰਤਨ ਰੰਗ ਮਸਤੀਆਂ ਵਿੱਚ ਝੂਮ ਰਹੇ ਸਨ ਤੇ ਕਦੇ ਕਦੇ ਸ਼ਬਦ ਤਰੰਗੀ ਮੌਜ ਵਿੱਚ ਆਪਣੇ ਹੱਥ ਵਾਲੇ ਮੋਟੇ ਮੋਟੇ ਕੜਿਆਂ ਦੀ ਛਣਕਾਰ ਕਰਕੇ ਅਜਬ ਰੰਗ ਬੰਨੀ ਜਾਂਦੇ ਸਨ। ਨਾਭੀ ਤੋਂ ਉਮਕ ਕੇ ਨਾਮ ਰਸ ਦੀ ਕਸਤੂਰੀ ਦੀ ਸੁਗੰਧੀ ਮੁਸ਼ਕਣ ਬੂਟੀ ਦੀ ਤਰ੍ਹਾਂ ਚਾਰ ਚੁਫੇਰੇ ਖਿਲਰ ਰਹੀ ਸੀ। ਮਾਨੋ ਸੱਚਖੰਡੀ ਨਜ਼ਾਰਾ ਬੱਜਾ ਹੋਇਆ ਸੀ। ਭਾਈ ਸਾਹਿਬ ਜੀ ਦੇ ਪਾਸ ਹੀ ਸ਼੍ਰੀਮਾਨ ਬਾਊ ਜੀ ਸਜੇ ਹੋਏ ਸਨ ਤੇ ਚਲੂਲੇ ਰੰਗਾਂ ਦੀਆਂ ਮੌਜਾਂ ਮਾਣ ਰਹੇ ਸਨ। ਕੋਈ 2:30 ਵਜੇ ਹੋਣੇ ਹਨ ਕਿ ਯਕਾਯਕ ਭਾਈ ਸਾਹਿਬ ਜੀ ਨੇ ਬਾਊ ਜੀ ਵੱਲ ਹੱਥ ਖਿਲਾਰ ਕੇ ਅਜਬ ਰੰਗ ਵਿੱਚ ਕਿਹਾ, ਦੇਖੋ ਜੀ ਸ੍ਰੀ ਕਰਤਾਰ ਕੌਰ ਜੀ ਵੀ ਚੜ੍ਹਾਈ ਕਰ ਗਏ ਅਤੇ ਫਿਰ ਕੀਰਤਨ ਰੰਗਾਂ ਵਿੱਚ ਮਸਤ ਹੋ ਗਏ। ਕੀਰਤਨ ਆਪਣੇ ਚਾਲੇ ਚੱਲਦਾ ਰਿਹਾ। ਸੰਗਤਾਂ ਵਿੱਚ ਕਿਸੇ ਨੂੰ ਸਾਨ ਗੁਮਾਨ ਵੀ ਨਹੀਂ ਸੀ। ਤਾਂਹੀਓ ਖਬਰ ਜਾਂ 4 ਵਜੇ ਲੁਧਿਆਣੇ ਤੋਂ ਇੱਕ ਸਿੰਘ ਜੀ ਪੰਡਾਲ ਵਿੱਚ ਆ ਹਾਜ਼ਰ ਹੋਏ ਤੇ ਕੰਨੋ ਕੰਨੀ ਇਹ ਖਬਰ ਸਾਰੇ ਸਿੰਘਾਂ ਵਿੱਚ ਪੁੱਜ ਗਈ ਕਿ ਸ੍ਰੀ ਬੇਬੇ ਕਰਤਾਰ ਕੌਰ ਜੀ ਚੜ੍ਹਾਈ ਕਰ ਗਏ ਹਨ। ਲੋਹ ਫੁੱਟਦੇ ਤੱਕ ਰਹਿਣ ਸਬਾਈ ਕੀਰਤਨ ਦੇ ਭੋਗ ਪਾ ਦਿੱਤੇ ਗਏ। ਸਾਰੀ ਸੰਗਤ ਨੇ ਲੁਧਿਆਣੇ ਸ੍ਰੀ ਬੇਬੇ ਜੀ ਦੇ ਸੰਸਕਾਰ ਤੇ ਪੁੱਜਣ ਲਈ ਕਮਰ ਕਸੇ ਕਰ ਲਏ। ਸੰਗਤਾਂ ਦੇ ਭਾਰੀ ਇਕੱਠ ਵਿੱਚ ਬੇਬੇ ਕਰਤਾਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਅਤੇ ਅੰਗੀਠੇ ਦੀ ਸਾਰੀ ਰਾਖ ਸਮੱਗਰੀ ਇਕੱਠੀ ਕਰਕੇ ਨਹਿਰ ਵਿੱਚ ਜਲ ਪ੍ਰਵਾਹ ਕਰ ਦਿੱਤੀ ਗਈ। ਹਜ਼ੂਰ ਸਾਹਿਬ ਦੀ ਯਾਤਰਾ। 1955 ਦਾ ਹੋਲਾ ਮਹੱਲਾ ਸ੍ਰੀ ਅੰਮ੍ਰਿਤਸਰ ਮਨਾ ਕੇ ਫਿਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਦੇ ਤਿਆਰੇ ਹੋ ਗਏ। ਇਸ ਯਾਤਰਾ ਲਈ ਬਾਬਾ ਕਰਨੈਲ ਸਿੰਘ ਮੈਨੇਜਰ ਨਾਰਦਰਨ ਰੇਲਵੇ ਨੇ ਉਚੇਚੀ ਬੋਗੀ ਦਾ ਪ੍ਰਬੰਧ ਕਰ ਦਿੱਤਾ ਸੀ। ਉਹ ਬੋਗੀ ਇੱਕ ਵੱਡੇ ਹਾਲ ਕਮਰੇ ਵਾਂਗ ਸੀ ਜਿਸ ਵਿੱਚ ਫਰਸ਼ੀ ਦਰੀਆਂ ਉੱਪਰ ਸਿੰਘਾਂ ਦੇ ਆਸਣ ਲੱਗੇ ਹੋਏ ਸਨ। ਉਸੇ ਵਿੱਚ ਇੱਕ ਪਾਸੇ ਛੋਟੇ ਜਿਹੇ ਲੰਗਰ ਦਾ ਪ੍ਰਬੰਧ ਸੀ ਅਤੇ ਇੱਕ ਪਾਸੇ ਸ਼੍ਰੀਮਾਨ ਭਾਈ ਸਾਹਿਬ ਤੇ ਮਾਨਯੋਗ ਬਾਊ ਜੀ ਦੇ ਆਸਣ ਸਨ। ਮਾਰਚ ਦੇ ਅਖੀਰਲੇ ਦਿਨਾਂ ਵਿੱਚ ਲੁਧਿਆਣੇ ਤੋਂ ਚੱਲੇ। ਰਸਤੇ ਵਿੱਚ ਕਈ ਥਾਈਂ ਸਵੇਰ ਸ਼ਾਮ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਅਗਾਊਂ ਕੀਤਾ ਹੁੰਦਾ ਸੀ। ਬੋਗੀ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਹੀ ਨਿਤਨੇਮ ਪਾਠ ਤੋਂ ਉਪਰੰਤ ਹੋਰ ਬੇਅੰਤ ਬਾਣੀਆਂ ਦੇ ਪਾਠ ਅਤੇ ਕੀਰਤਨ ਪ੍ਰਵਾਹ ਚੱਲਦੇ ਰਹਿੰਦੇ ਸਨ। ਪਹਿਲਾਂ ਤਾਂ ਦਿੱਲੀ ਦੇ ਸਟੇਸ਼ਨ ਤੇ ਸੰਗਤਾਂ ਵੱਲੋਂ ਜਥੇ ਦੀ ਬੜੀ ਖਾਤਰਦਾਰੀ ਕੀਤੀ ਗਈ। ਇਸੇ ਤਰ੍ਹਾਂ ਆਨੰਦ ਮੰਗਲਾਚਾਰ ਹੁੰਦੇ ਹੋਇਆਂ ਬੰਬਈ ਸਟੇਸ਼ਨ ਤੇ ਜਾ ਉਤਰੇ। ਉੱਥੋਂ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਪਲੇਟਫਾਰਮ ਤੇ ਸਵਾਗਤ ਲਈ ਪੁੱਜੀਆਂ ਹੋਈਆਂ ਸਨ ਅਤੇ ਬੜੇ ਉਤਸ਼ਾਹ ਨਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਅਤੇ ਕੀਰਤਨ ਘੁੰਮਰਾਂ ਵਿੱਚ ਜਥੇ ਦੀ ਆਓ ਭਗਤ ਕੀਤੀ ਗਈ। ਕਾਰਾਂ ਮੋਟਰਾਂ ਦੇ ਜਲੂਸ ਦੀ ਸ਼ਕਲ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾਦਰ ਵਿਖੇ ਲਿਜਾ ਕੇ ਉਤਾਰਾ ਦਿੱਤਾ ਗਿਆ। ਭਾਈ ਸਾਹਿਬ ਜਥੇ ਸਮੇਤ 8 ਬੰਬਈ ਠਹਿਰੇ ਅਤੇ 8 ਸਵੇਰ ਸ਼ਾਮ ਵੱਖ ਵੱਖ ਆਬਾਦੀਆਂ ਦੇ 8 ਗੁਰਦੁਆਰਿਆਂ ਵਿੱਚ ਇੰਨੀਆਂ ਕੀਰਤਨ ਘੁੰਮਰਾਂ ਪਈਆਂ ਅਤੇ ਨਾਮ ਰੰਗ ਬੱਝੇ ਕਿ ਉੱਥੋਂ ਦੀਆਂ ਸੰਗਤਾਂ ਆਨੰਦੋ ਆਨੰਦ ਹੋ ਗਈਆਂ। ਆਤਮ ਰੰਗਾਂ ਵਿੱਚ ਅਨੇਕ ਤਰੰਗੀ ਕੀਰਤਨ ਦੀ ਅਨੋਖੀ ਰੋ ਸ਼ਰੋਤਿਆਂ ਦੇ ਹਿਰਦਿਆਂ ਨੂੰ ਵਿੰਦੀ ਜਾਂਦੀ ਸੀ। ਸੰਗਤਾਂ ਬਹੁਤ ਪ੍ਰਭਾਵਿਤ ਹੋਈਆਂ। ਕਈ ਸੱਜਣ ਤਾਂ ਵਾਪਸੀ ਤੇ ਹਜ਼ੂਰ ਸਾਹਿਬ ਤੱਕ ਨਾਲ ਰਹੇ ਅਤੇ ਆਨੰਦ ਮਾਣਦੇ ਰਹੇ। ਬੰਬੇ ਤੋਂ ਵਾਪਸੀ ਵਿੱਚ ਦਿਓਲਾਲੀ ਵਿਖੇ ਇੱਕ ਸਿੰਧਣ ਬੀਬੀ ਬਚਿੱਤਰ ਕੌਰ ਦੀਆਂ ਪ੍ਰੇਮ ਖਿੱਚਾਂ ਸਦਕਾ ਉਤਾਰਾ ਕੀਤਾ। ਇੱਥੇ ਇੱਕ ਠੇਕੇਦਾਰ ਦੀ ਕੋਠੀ ਵਿੱਚ ਕੀਰਤਨ ਹੋਇਆ ਜਿੱਥੇ ਕਈ ਚਿਰਾਂ ਤੋਂ ਸਿੱਕਾਂ ਸਿੱਕਦੀ ਬੀਬੀ ਨੇ ਸੰਗਤ ਦੇ ਆ ਕੇ ਦਰਸ਼ਨ ਕੀਤੇ। ਉੱਥੇ ਬੜੇ ਵਜਦ ਵਿੱਚ ਕੀਰਤਨ ਹੋਇਆ। ਅਗਲੇ ਭਲਕ ਜੱਥਾ ਉੱਥੋਂ ਰਵਾਨਾ ਹੋ ਕੇ ਮਨਮਾੜ ਹੁੰਦਾ ਹੋਇਆ ਸ੍ਰੀ ਹਜ਼ੂਰ ਸਾਹਿਬ ਪੁੱਜਾ। ਕਈ ਦਿਨ ਉੱਥੇ ਠਹਿਰੇ ਅਤੇ ਵਿਸਾਖੀ ਦਾ ਪੁਰਬ ਉੱਥੇ ਹੀ ਮਨਾਇਆ। ਵਿਸਾਖੀ ਦੀ ਰਾਤ ਨੂੰ ਸ੍ਰੀ ਅਬਚਲ ਨਗਰ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਰਹਿਣ ਸਬਾਈ ਕੀਰਤਨ ਹੋਏ। ਨਾਮ ਅਭਿਆਸ ਰੰਗਾਂ ਵਿੱਚ ਕੀਰਤਨ ਦੀਆਂ ਅਗੰਮੀ ਰੋਵਾਂ ਚੱਲ ਰਹੀਆਂ ਸਨ ਜੋ ਅੱਧੀ ਰਾਤ ਵੇਲੇ ਇੱਕ ਫੌਜੀ ਸਿੰਘ ਅਤ ਵੈਰਾਗਮਈ ਬੇਬਲਤਾ ਵਿੱਚ ਆ ਗਿਆ ਅਤੇ ਉਹ ਚੁਫਾਲ ਡਿੱਗ ਕੇ ਤੜਫਦਾ ਹੋਇਆ ਵਿਲਕਣ ਲੱਗ ਪਿਆ ਅਤੇ ਉਸਦੇ ਮੁੱਖੋਂ ਇਹ ਆਵਾਜ਼ ਸੁਣੀ ਜਾ ਰਹੀ ਸੀ, ਸੱਚੇ ਪਾਤਸ਼ਾਹ ਬਖਸ਼ ਲਓ, ਬਖਸ਼ ਲਓ, ਬਖਸ਼ੋ ਜੀ। ਫਿਰ ਉਹ ਸਾਵਧਾਨ ਹੋ ਕੇ ਮਸਤੀ ਦੇ ਰੰਗਾਂ ਵਿੱਚ ਬੈਠ ਗਿਆ। ਉਹ ਐਸੀ ਮਸਤੀ ਵਿੱਚ ਰੰਗੀਜਿਆ ਗਿਆ ਕਿ ਜਥੇ ਦਾ ਅੰਗ ਹੀ ਬਣ ਗਿਆ। ਵਿਸਾਖੀ ਪੁਰਬ ਮਨਾਉਣ ਤੋਂ ਬਾਅਦ ਉੱਥੋਂ ਦੇ ਸਭ ਗੁਰ ਅਸਥਾਨਾਂ ਦੀ ਯਾਤਰਾ ਕੀਤੀ। ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਵਿਖੇ ਖੂਬ ਕੀਰਤਨ ਹੋਏ। ਉੱਥੋਂ ਦੇ ਸਰੋਵਰ ਦੇ ਦਰਸ਼ਨ ਕਰਦਿਆਂ ਖੜੇ ਖੜੋਤੇ ਹੀ ਸ਼੍ਰੀਮਾਨ ਭਾਈ ਸਾਹਿਬ ਜੀ ਦੇ ਸਪੁੱਤਰ ਭਾਈ ਬਲਬੀਰ ਸਿੰਘ ਜੀ ਨੇ ਆਪਣੀ ਭੂਆ ਜੀ ਥੇੜੀ ਸਾਹਿਬ ਵਾਲਿਆਂ ਦੀ ਅਚਰਜ ਵਾਰਤਾ ਸੁਣਾਈ ਜੋ 1935 ਦੀ ਯਾਤਰਾ ਸਮੇਂ ਵਾਪਰੀ ਸੀ। ਇਹ ਵਾਰਤਾ ਪਿੱਛੇ ਬਿਆਨ ਹੋ ਚੁੱਕੀ ਹੈ। ਇਹ ਬੀਬੀ ਜੀ ਭਾਈ ਸਾਹਿਬ ਦੇ ਨਾਨਕੇ ਘਰਾਣੇ ਵਿੱਚ ਮਾਮੇ ਜਾਈ ਭੈਣ ਸਨ। ਇਹ ਘਰਾਣਾ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਲਈ ਆਵੀਆਂ ਵਿੱਚ ਪਕਾਈਆਂ ਜਾਂਦੀਆਂ ਇੱਟਾਂ ਦੀ ਸੇਵਾ ਕਰਨ ਵਾਲੇ ਭਾਈ ਭਗਤੂ ਜੀ ਦੀ ਔਲਾਦ ਵਿੱਚੋਂ ਹੈ। ਹਜ਼ੂਰ ਸਾਹਿਬ ਦੀ ਇਸ ਯਾਤਰਾ ਸਮੇਂ ਸ੍ਰੀ ਅਬਚਲ ਨਗਰ ਵਿਖੇ ਪ੍ਰਬੰਧਕ ਪੁਜਾਰੀਆਂ ਨਾਲ ਕਿਸੇ ਗੱਲੋਂ ਜਥੇ ਦੇ ਸਿੰਘਾਂ ਦਾ ਕੁਝ ਤਕਰਾਰ ਹੋ ਗਿਆ, ਜਿਸ ਨੂੰ ਸ਼੍ਰੀਮਾਨ ਬਾਹੂ ਮੱਲ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਨਾਲ ਸਮੇਟ ਲਿਆ। ਇੱਥੇ ਤਖ਼ਤ ਸਾਹਿਬ ਵੱਲੋਂ ਸ਼੍ਰੀਮਾਨ ਭਾਈ ਸਾਹਿਬ ਜੀ ਤੇ ਬਾਊ ਜੀ ਨੂੰ ਅਤੇ ਕੁਝ ਹੋਰ ਸੱਜਣਾਂ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ। ਉਪਰੰਤ ਜਥੇ ਨੇ ਪੰਜਾਬ ਨੂੰ ਵਾਪਸੀ ਚਾਲੇ ਪਾਏ। ਪਹਿਲਾ ਪੜਾਅ ਮਨਮਾੜ ਵਿਖੇ ਦਸਮ ਪਾਤਸ਼ਾਹ ਜੀ ਦੇ ਅਸਥਾਨ ਤੇ ਕੀਤਾ। ਇੱਥੇ ਖੂਬ ਰੰਗਾਂ ਵਿੱਚ ਕੀਰਤਨ ਹੋਏ। ਉਪਰੰਤ ਆਗਰੇ ਵਿਖੇ ਗੁਰਦੁਆਰਾ ਮਾਈ ਥਾਨ ਵਿਖੇ ਪੁੱਜ ਕੇ ਕੀਰਤਨ ਗੂੰਜਾਂ ਪਾਈਆਂ। ਸੰਗਤਾਂ ਨੇ ਬੜਾ ਉਤਸ਼ਾਹ ਵਿਖਾਇਆ। ਆਗਰੇ ਤੋਂ ਚੱਲ ਕੇ ਭਾਈ ਸਾਹਿਬ ਜੀ ਤੇ ਬਾਊ ਜੀ ਕੁਝ ਸਿੰਘਾਂ ਸਮੇਤ ਦਿੱਲੀ ਠਹਿਰ ਗਏ ਅਤੇ ਬਹੁਤੇ ਸਿੰਘ ਆਪੋ ਆਪਣੇ ਘਰਾਂ ਨੂੰ ਪੰਜਾਬ ਵਿਖੇ ਆ ਗਏ। ਦਿੱਲੀ ਵਿਖੇ ਇੱਕ ਅਮੋਲਕ ਰੂੜੀ ਬੀਬੀ ਰਾਣੀ ਦਾ ਆਨੰਦ ਕਾਰਜ ਸੀ, ਜਿਸ ਦੀ ਪਿਆਰ ਖਿੱਚ ਸਦਕਾ ਇੱਥੇ ਠਹਿਰ ਗਏ ਅਤੇ ਉਸ ਦਾ ਆਨੰਦ ਕਾਰਜ ਕੀਤਾ। ਫਿਰੋਜ਼ਪੁਰ ਦੇ ਸਮਾਗਮ। ਇਹਨਾਂ ਸਾਲਾਂ ਵਿੱਚ ਹੀ ਦੀਵਾਲੀ ਦੇ ਦਿਨਾਂ ਵਿੱਚ ਸ੍ਰੀਮਾਨ ਭਾਈ ਸਾਹਿਬ ਤੇ ਮਾਨਯੋਗ ਬਾਊ ਜੀ ਫਿਰੋਜ਼ਪੁਰ ਦੀਆਂ ਸੰਗਤਾਂ ਦੇ ਸੱਦੇ ਤੇ ਉੱਥੇ ਸਮਾਗਮਾਂ ਤੇ ਕੁਝ ਸਾਲ ਦਰਸ਼ਨ ਦਿੰਦੇ ਰਹੇ। ਫਿਰੋਜ਼ਪੁਰ ਦੇ ਸੋਢੀ ਗੁਰੂ ਵੰਸ਼ ਵਿੱਚੋਂ ਪਿਰਥੀ ਚੰਦ ਦੀ ਔਲਾਦ ਵਿੱਚੋਂ ਸਨ। ਇਹਨਾਂ ਨੇ ਆਪਣੇ ਗੁਰੂ ਡੰਮ ਦੀ ਢਾਈ ਪਾ ਖਿਚੜੀ ਵੱਖਰੀ ਰਚੀ ਹੋਈ ਸੀ। ਭਾਈ ਸਾਹਿਬ ਇਹਨਾਂ ਨੂੰ ਮੂੰਹ ਤੱਕ ਨਹੀਂ ਸੀ ਲਾਉਂਦੇ ਤੇ ਇਹ ਕਹਿ ਕੇ ਦੁਰਕਾਰਦੇ ਸਨ ਕਿ ਇਹ ਗੁਰੂ ਘਰ ਦੇ ਦੋਖੀ ਫਿਟਕਾਰੇ ਹੋਏ ਪਿਰਥੀ ਚੰਦ ਦੀ ਔਲਾਦ ਹਨ। ਬਾਅਦ ਵਿੱਚ ਇਹਨਾਂ ਦੇ ਮੁਖੀ ਨੇ ਅੰਮ੍ਰਿਤ ਛਕ ਲਿਆ ਅਤੇ ਇੱਕ ਲੋਕਲ ਅਕਾਲੀ ਆਗੂ ਨੂੰ ਨਾਲ ਲੈ ਕੇ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਸ਼ਹਿਰ ਦੇ ਗੁਰਦੁਆਰੇ ਵਿਖੇ ਪਹੁੰਚਿਆ। ਅਕਾਲੀ ਆਗੂ ਨੇ ਭਾਈ ਸਾਹਿਬ ਜੀ ਨੂੰ ਫਤਿਹ ਗਜਾ ਕੇ ਦੱਸਿਆ ਕਿ ਸੋਢੀ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲਿਆ ਹੈ। ਇੰਨੇ ਨੂੰ ਜਦ ਸੋਢੀ ਸਾਹਿਬ ਨਿਉਂ ਕੇ ਭਾਈ ਸਾਹਿਬ ਜੀ ਵੱਲ ਵਧੇ ਤਾਂ ਛੜਪ ਦੇ ਕੇ ਭਾਈ ਸਾਹਿਬ ਜੀ ਪਿੱਛੇ ਹਟ ਗਏ। ਉਹ ਦੂਰੋਂ ਹੀ ਫਤਿਹ ਗਜਾ ਕੇ ਪਿੱਛੇ ਪਰਤ ਗਿਆ ਤਾਂ ਭਾਈ ਸਾਹਿਬ ਜੀ ਨੇ ਮੁਸਕਰਾਉਂਦਿਆਂ ਮਜ਼ਾਕੀਏ ਲਹਿਜੇ ਵਿੱਚ ਦੱਸਿਆ ਕਿ ਇਸ ਤੋਂ ਹੱਡਾਂ ਦੀ ਮੁਸ਼ਕ ਆਈ ਸੀ। ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਗੁਰਦੁਆਰਿਆਂ ਵਿਖੇ ਅਖੰਡ ਕੀਰਤਨੀ ਅਖਾੜੇ ਜੁੜਦੇ ਰਹੇ ਅਤੇ ਅੰਮ੍ਰਿਤ ਸੰਚਾਰ ਹੁੰਦੇ ਰਹੇ, ਜਿਨ੍ਹਾਂ ਵਿਖੇ ਕਈ ਪ੍ਰਾਣੀ ਜਹਾਜ਼ੇ ਚੜ੍ਹ ਕੇ ਗੁਰੂ ਵਾਲੇ ਬਣੇ। ਇਹ ਅੰਮ੍ਰਿਤ ਦੀ ਜਾਗ ਇੰਨੀ ਪ੍ਰਫੁੱਲਿਤ ਹੋਈ ਕਿ ਸ਼ਹਿਰ ਤੇ ਛਾਉਣੀ ਵਿਖੇ ਨਾਮ ਤਰੰਗੀ ਕੀਰਤਨ ਦੀਆਂ ਲਹਿਰਾਂ ਚੱਲ ਪਈਆਂ ਅਤੇ ਸਿੰਘਾਂ ਦਾ ਇੱਕ ਤਕੜਾ ਜੱਥਾ ਕਾਇਮ ਹੋ ਗਿਆ। ਇਹਨਾਂ ਸਥਾਨਕ ਸਮਾਗਮਾਂ ਤੋਂ ਇਲਾਵਾ ਅਨੇਕਾਂ ਪ੍ਰੇਮੀ ਜਨਾਂ ਦੀ ਪ੍ਰੀਤੀ ਪ੍ਰੇਰਨਾ ਦੇ ਬੱਝੇ ਹੋਏ ਭਾਈ ਸਾਹਿਬ ਜੀ ਕਈ ਸ਼ਹਿਰਾਂ, ਨਗਰਾਂ ਤੇ ਪਿੰਡਾਂ ਆਦਿ ਵਿੱਚ ਵਿਚਰਦੇ ਰਹੇ। ਸ੍ਰੀ ਅਖੰਡ ਪਾਠ, ਕੀਰਤਨ ਤੇ ਅੰਮ੍ਰਿਤ ਸੰਚਾਰ ਕਰਕੇ ਅਨੇਕਾਂ ਭੁੱਖੀਆਂ ਰੂਹਾਂ ਨੂੰ ਤ੍ਰਿਪਤ ਕਰਦੇ ਹੋਏ ਆਪ ਅੰਮ੍ਰਿਤ ਰਸ ਪੁੰਚਦੇ ਅਤੇ ਹਜ਼ਾਰਾਂ ਸੰਗਤਾਂ ਨੂੰ ਪਹੁੰਚਾਉਂਦੇ ਰਹੇ। ਇਸ ਤਰ੍ਹਾਂ ਆਪ ਜੀ ਦੇ ਸਤਸੰਗੀਆਂ ਪ੍ਰੇਮੀਆਂ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਤੇ ਇਹ ਅਖੰਡ ਕੀਰਤਨ ਸਮਾਗਮ ਵੱਖ ਵੱਖ ਥਾਵਾਂ ਤੇ ਸਿੱਖੀ ਪ੍ਰਚਾਰ ਦੇ ਸੋਮੇ ਬਣ ਗਏ, ਜਿਹੜੇ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ।